مسافر کہن لگا ہاں چل اے گل تے مننی کہ اس وچ واہگرو دا گیان ہے پر اس دی اینی عزت کیوں؟ جواب ملیا اس کر کے کیونکہ واہگرو دا گیان پیارے دا گیان۔ مسافر کہن لگا گیان تا منیا تے گیان دا آدر بھی پر کی کاغذ بھی گیان ہے؟ بابے نے آخیا تسی ایک گل دسو تسی شریر ہو کہ آتما؟ مسافر نے آخیا آتما۔ بابا کہن لگا شریر مر جائے تو تسی ہوو گے؟ مسافر نے آخیا ہاں ہوواں گا۔ بابے نے کیا پھر تو تسی روح ہوئے نا، شریر تے اس روح جا آتما دے رہن دی تھان۔ مسافر کہن لگا ہاں بالکل ٹھیک۔ بابا کہن لگا پھر تے تو انو پیار کرنے والے تواڈے وہٹی پتر متر سارے جنے تواڈی آتما نو پیار کر دے کہ تواڈے شریر نو؟ تے شریر دا آدر بھی کر دے نے۔ مسافر کہن لگا ہاں مینوں گل سمجھ آ رہی ہے۔ پر بابا آکھن لگا تواڈے حساب نال تے چاہیدا سی کہ او تواڈی آتما دا ستکار کرن نہ کہ شریر دا۔ مسافر آخن لگا یہ کیویں ہو سکتا ہے، آتما شریر وچ جو وسدی ہوئی؟ بابے نے آخیا پھر میرے پیارے واہگرو نے اپنا برہم گیان مینو پار لنگاؤن لئی میری بولی وچ تے مینو سمجھ آن والے اکھرا وچ بخشیا۔ تا پھر یہ کیویں ہو سکتا ہے بھئی پیارے واہگرو دے گیان دا جو اس دی آتما دے وانگ ہے اس دا آدر کردیاں میں اس دے شریر دا آدر نہ کراں جس وچ او گیان میری کلیان واسطے مینو دتا گیا ہے؟ ویکھو میں پوجا کردا واہگرو دی، میں پوجا کردا اس دے گیان دی جو اس دا سوے روپ۔ میں تے بالکل معمولی ہاں پر واہگرو انت ہے۔ میں نہ اس دے پورے گیان نو سمجھ سکنا نہ اس نو حاصل کر سکنا۔ او کرپا کر کے اپنے گیان نو میری سمجھ وچ لیاون واسطے میری بولی وچ کسے پرم پویتر ہردے والے ویکتی دوارا اے گیان مینو دیندا ہے۔ تے پھر میں پریم دے سکول وچ پڑھ کے اس پیارے دے گیان دی پوجا کرنا جس شریر وچ او وسد ہے اس دا آدر ستکار تے پیار کردا، کیونکہ پیارے دے گیان دا آدر ہی پیارے دا آدر ہے۔ سو سجنا میں تے پریم دی پاٹشالہ وچ بڑھیا ہویا تے اس نو پیار کردا، پیار کرنا میں واہگرو نو تے اس دے گیان نو، واہگرو نو تے اس دے گیان نو جس نو میں پیار کرنا اس دی پوجا تے ستکار نو میں بت پرستی نہیں جاندا، کیونکہ اے تے پیارے دی پوجا۔ پوجا میں دو طرح کرنا، ایک تاں جے اس دا گیان مینو آخدا کہ اس تے عمل کر تاں میں یتن کردا، تے دوسرا اس دے گیان نو آدر ستکار پیار پوجا نال کردا۔ میری ساری قوم ایہا کچھ کردی ہے تے اسی سارے اکو دیوے دے پتنگے ہاں تے اکو کمل دے پورے ہاں، بس اسے نشانے دے عاشق۔ مسافر آخن لگا یہ تے ٹھیک پر گیان تو سوا کسے ہور نو بھی پیار کر دیو؟ بابا کہن لگا ہاں جس پرم پوتر واہگرو دے پیارے ہردے نے سانو اس دا گیان دتا تے اس نال جوڑیا سی اس نو پیار کر دے، صرف یاد رکھن لئی اسی اس دا نام گرو نانک اتھوا گرو گوبند سنگھ رکھیا۔ ہوں اسی پیار کرنے اپنے پیارے واہگرو نو، اس دے پیارے برہم گیان نو تے اس دے پیارے برہم گیان دین والے ستگرو نو۔ اصل وچ اے تینے پیار دے انگ اس واہگرو دے پیار دے ہی نے۔ اس پیار وچ اسی آتما نو پیار کردے ہاں، ان آتما نو نہیں۔ بھائی جتھے اناتم پیار ہے تو مینوں دس دے۔ مسافر آخن لگا نہیں پھر تے ٹھیک۔ بابا آخن لگا پھر مترا جیڑا अन आत्म नू प्यार नहीं करदा, उते बुत प्रस्ती नहीं ना कर लिया। आखन लगा ठीक, पर बाबा तू पावे गल्लां बातां अनपढ़ां वालियां करना है, पर बड़ियां डूंगियां गल्लां करना कित्थे पढ़े है। बाबा कहन लगा सतसंग विच जिथे आत्मा दा निवास है। मुसाफर कहन लगा सतसंग किसे मनुख दी सेवा विच, मरदम प्रस्ती मर जाण वाले मनुखां दी सेवा विच। बाबा कहन लगा नहीं, जिंदा प्रस्ती मुर्दा प्रस्ती नहीं, क्योंकि जेड़ा मेरा प्यारा वाहगुरु सदा जिउंदा है। सतसंगत कैसी जानी है, जिथे एको नाम वखाणी है। जिथे वाहगुरु दा जस गाया जा रहा होवे ओ सतसंग है, ते ओ आत्मा दी महिमा दा थां है। आत्म प्रस्ती जिंदा प्रस्ती है, मुर्दा प्रस्ती नहीं। मुसाफर कहन लगा हां गुरु नानक दी असीं वी इज्जत करदे हां, पर तुसी ते उन्हों रब करके जान दे। बाबा आखन लगा असी ते रब नू वाहगुरु नू अजूनी आखने। मुसाफर ने कहा गुरु नानक नू रब समझ दे। जवाब मिलया नहीं। मुसाफर ने फिर पूछया गुरु नानक नू आदमी समझ दे, मनुख आख दे। बाबे ने फिर आख्या नहीं। मुसाफर कहन लगा बई कमाल है, ना तुसी उसनू रब आखदे हो रब मनदे हो, ना तुसी उसनू मनुख आखदे जां मनदे हो, ते फिर ओ होया की। बाबा आखन लगा ओ होया रब रूप, अकाल रूप, गोबिंद रूप। मुसाफर कहन लगा ओ की, ते बाबा कहन लगा बस ओ होया आदमी, ओ होया रब। मुसाफर ने आख्या ए ते भाई बुजारत होई ना। बाबा कहन लगा वैसे रब्बी ज्ञान दियां पूरियां गल्लां असी समझ नहीं सकते, पर चलो एक छोटी जी उदाहरण सुन लो, शायद समझ आ जाए। जे सोने दा एक टुकड़ा अग विच पा के उसनू अग नाल लाल कर दईए तां तुसी कहोगे ना ए अग नहीं, जां अग वर्गा साड़न वाले सेक नाल समर्थ नहीं। जवाब मिलिया नहीं, सगों असी मन्नांगे बई सचमुच अग दा रूप हो गया है। बाबे ने आख्या फिर तुसी उसनू अग रूप वेखे की आखोगे बई ओ सोना नहीं। जवाब मिलिया क्यों नहीं, सोना ही ते है। ते बाबा कहन लगा फिर मेरी गल बुझारत किवें होई। मुसाफर ने आख्या तुसी ध्यान नाल विस्तार नाल समझाओ ना, ताकि मैं पूरी तरह समझ लवां। बाबे ने जवाब दिता वेखो गुरु नानक इंसान सन, क्योंकि शरीर धारण करके साडे विच रहे, दुख सुख वेखे, साग संबंध मित्र वैरी सारे तके, ए इंसानी रंग है। पर वह इंसान तो उच्चे रहे, सच दे चानण दा चिराग बने रहे, कदे अपने वाहगुरु तो ना विछड़े, हर छिन हर घड़ी अपने मालक नाल जुड़े रहे। सिर्फ इना ही नहीं, वाहगुरु उन्हां दी आत्मा मन अते शरीर विच भरपूर रहा। ओ ते वाहगुरु किसे भी तरह वखरे ना होए, इस तरह रब रूप होके उन्होंने अपना आपा वारिया। जगत जलंदे नूं अपनी छोह नाल ठार दिता। वेखो उन्होंने अमिणवा प्यार अते अनलिमिटेड मुआफी, बेहद तरस सब जीवां उत्ते कीता। मुरदियां नूं जीवा दिता, जी दान दे के मनुखां नूं जीवन दे दिता, ते मनुखां नूं देवते बना दिता। यह सारे रब्बी काम ने। वह आप वाहगुरु के निरंतर मिलाप विच सन, उन्हां विच ते वाहगुरु विच कोई दूरी नहीं सी। ਵਾਹਿਗੁਰੂ ਉਹਨਾਂ ਦੇ ਸਰੀਰ, ਮਨ ਅਤੇ ਆਤਮਾ ਦੇ ਵਿੱਚ ਪੂਰਨ ਰੂਪ ਵਿੱਚ ਵਿਰਾਜਮਾਨ ਸੀ। ਉਹ ਵਾਹਿਗੁਰੂ ਦੀ ਸਿੱਖਿਆ ਦਾਤਾ, ਸ਼ਕਤੀ ਦਾ ਸਿੱਖਿਆ ਦੇਣ ਵਾਲਾ ਸਰੂਪ ਸਨ। ਉਹਨਾਂ ਵਿੱਚ ਵਾਹਿਗੁਰੂ ਨੂੰ ਵੇਖ ਕੇ ਉਸ ਤੋਂ ਇਨਕਾਰ ਕਰਨਾ ਕੀ ਸੱਚ? ਮੁਸਾਫਰ ਆਖਣ ਲੱਗਾ, ਨਹੀਂ, ਉਹਨਾਂ ਵਿੱਚ ਵਾਹਿਗੁਰੂ ਦੀ ਮਹਾਨਤਾ ਤੇ ਕਮਾਲ ਦੀ ਸੀ, ਪਰ ਤੁਸੀਂ ਉਹਨੂੰ ਰੱਬ ਆਖਦੇ ਹੋ। ਬਾਬਾ ਕਹਿਣ ਲੱਗਾ, ਉਸ ਤਰ੍ਹਾਂ ਨਹੀਂ ਜਿਵੇਂ ਤੁਸੀਂ ਸਮਝਦੇ ਹੋ। ਵੇਖੋ ਨਾ, ਰੱਬ ਰੱਬ ਹੈ ਤੇ ਉਸੇ ਤਰ੍ਹਾਂ ਹੀ ਜਿਵੇਂ ਹੈ। ਗੁਰੂ ਨਾਨਕ ਦੀ ਗੁਰੂ ਸ਼ਕਤੀ ਸਾਡੇ ਵਿੱਚ ਆ ਕੇ ਆਪਣਾ ਕੰਮ ਕਰ ਗਈ। ਉਸਦੇ ਸਾਡੇ ਵਿੱਚ ਆ ਕੇ ਕੰਮ ਕਰਨ ਨਾਲ ਰੱਬ ਦੀ ਮਹਾਨਤਾ ਗੁਰੂ ਸ਼ਕਤੀ ਤੋਂ ਘੱਟ ਨਹੀਂ ਸੀ ਗਈ, ਜਾਂ ਵਾਹਿਗੁਰੂ ਕਿਤੇ ਜੂਨਾਂ ਵਿੱਚ ਨਹੀਂ ਸੀ ਪੈ ਗਿਆ। ਸੋਨੇ ਦੇ ਟੁਕੜੇ ਵਿੱਚ ਅੱਗ ਦੀ ਸ਼ਕਤੀ ਪ੍ਰਵੇਸ਼ ਕਰ ਗਈ, ਅੱਗ ਜੂਨੀ ਵਿੱਚ ਨਹੀਂ ਆਈ, ਸਗੋਂ ਸੋਨਾ ਅਗਨੀ ਹੋ ਗਿਆ। ਬਾਬਾ ਕਹਿਣ ਲੱਗਾ, ਬਾਬੂ ਜੀ, ਮੁਸ਼ਕਲ ਇਹ ਆ ਬਈ ਗੱਲਾਂ ਬਾਤਾਂ ਰਾਹੀਂ ਸਮਝਣਾ ਔਖਾ ਹੁੰਦਾ ਹੈ। ਵਾਹਿਗੁਰੂ ਅਕਾਲ ਹੈ ਤੇ ਅਸੀਂ ਜੋ ਕੁਝ ਵੀ ਆਖਦੇ ਹਾਂ ਉਹ ਸਾਰਾ ਕੁਝ ਕਾਲ ਵਿੱਚ। ਇਸ ਲਈ ਉਦਾਹਰਣਾਂ ਦੇਣੀਆਂ ਪੈਂਦੀਆਂ, ਪਰ ਉਦਾਹਰਣਾਂ ਵੀ ਤੇ ਕਾਲ ਵਿੱਚ ਨੇ, ਜਿਸ ਕਰਕੇ ਪੂਰਨ ਰੂਪ ਵਿੱਚ ਸਮਝ ਨਹੀਂ ਆਉਂਦੀ। ਇਸ ਕਰਕੇ ਅਸੀਂ ਗੁਰੂ ਨਾਨਕ ਨੂੰ ਇਨਸਾਨ, ਪਰ ਸਭ ਇਨਸਾਨਾਂ ਤੋਂ ਉੱਚਾ, ਵਾਹਿਗੁਰੂ ਦਾ ਰੂਪ ਗੋਬਿੰਦ ਰੂਪ ਕਹਿੰਦੇ ਹਾਂ। ਵੇਖੋ ਨਾ, ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਆਖਿਆ ਸੀ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਅਤੇ ਭਾਈ ਗੁਰਦਾਸ ਸਿੰਘ ਨੇ ਇਹ ਗੱਲ ਆਖੀ ਸੀ, ਵੈ ਪ੍ਰਗਟਿਓ ਪੁਰਖ ਭਗਵੰਤ ਰੂਪ। ਇਸ ਤਰ੍ਹਾਂ ਨਾ ਤਾਂ ਪਰਮੇਸ਼ਰ ਜਨਮ ਮਰਨ ਦੇ ਚੱਕਰ ਵਿੱਚ ਆਇਆ, ਨਾ ਉਹ ਪਰਮੇਸ਼ਰ ਨਾਲ ਜੁੜੇ ਅਤੇ ਅਭੇਦ ਹੋ ਕੇ ਵਿਚਰਨ ਵਾਲੇ ਇਸ ਬੇਅਦਬੀ ਦੇ ਹੱਕਦਾਰ ਬਣਦੇ ਨੇ ਕਿ ਉਹ ਮਾਮੂਲੀ ਇਨਸਾਨ ਸਨ। ਉਹ ਸਨ ਮਰਦ, ਮੁਕੰਮਲ ਇਨਸਾਨ, ਪਰ ਵਾਹਿਗੁਰੂ ਵਿੱਚ ਅਭੇਦ ਹੋਏ ਹੋਏ। ਉਸ ਨਾਲ ਮਿਲੇ ਹੋਏ ਹਰੀ ਜਨ ਨੂੰ ਆਖੀਦੈ, ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾ ਹੈ। ਪਰ ਗੁਰੂ ਜੀ ਤਾਂ ਤੁਰ ਤੋਂ ਹੀ ਪੂਰਨ ਆਏ ਸਨ ਸੱਜਣਾ, ਇਸ ਕਰਕੇ ਅਸੀਂ ਉਹਨਾਂ ਨੂੰ ਗੋਬਿੰਦ ਰੂਪ ਮੰਨਦੇ ਹਾਂ। ਅਸੀਂ ਗੁਰੂ ਨੂੰ ਵਾਹਿਗੁਰੂ ਦਾ ਰੂਪ ਜਾਣਦੇ ਹਾਂ ਤੇ ਵਾਹਿਗੁਰੂ ਅਜਨਮ ਅਤੇ ਅਜੂਨੀ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ, ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਨੇ ਗੁਰੂ ਨੂੰ ਜਦੋਂ ਵਾਹਿਗੁਰੂ ਰੂਪ ਕਿਹਾ ਤਾਂ ਉਹਨਾਂ ਵਿੱਚ ਰੱਬੀ ਗੁਣਾਂ ਨੂੰ ਵੇਖ ਕੇ, ਅਤੇ ਕਿਉਂਕਿ ਉਹ ਵਾਹਿਗੁਰੂ ਦੀ ਪੂਰਨ ਜੋਤ ਹਾਸਲ ਕਰਕੇ ਸਮਰੱਥ ਅਤੇ ਅਭੁੱਲ ਸਨ, ਇਸ ਲਈ ਅਸੀਂ ਕਦੇ ਵੀ ਇਹ ਨਹੀਂ ਆਖਦੇ ਬਈ ਵਾਹਿਗੁਰੂ ਕਿਤੇ ਆਪਣਾ ਤਖਤ ਸੁੰਨਾ ਛੱਡ ਕੇ ਨਿੱਕਾ ਜਿਹਾ ਬੱਚਾ ਬਣ ਕੇ ਮਾਂ ਦੇ ਗਰਭ ਵਿੱਚ ਆ ਕੇ 9 ਮਹੀਨੇ ਮਗਰੋਂ ਜੰਮ ਪੈਂਦੇ। ਮੁਸਾਫਰ ਕਹਿਣ ਲੱਗਾ, ਚਲੋ ਇਹ ਤੇ ਠੀਕ ਬਈ ਤੁਸੀਂ ਵਾਹਿਗੁਰੂ ਨੂੰ ਅਜੂਨੀ ਆਖਦੇ ਹੋ, ਪਰ ਤੁਸੀਂ ਗੁਰੂ ਨਾਨਕ ਨੂੰ ਜਨਮ ਮਰਨ ਦੇ ਚੱਕਰ ਵਿੱਚ ਤੇ ਆਇਆ ਮੰਨਦੇ ਹੋ ਨਾ, ਤੇ ਜਿਹੜਾ ਜਨਮ ਮਰਨ ਦੇ ਚੱਕਰ ਵਿੱਚ ਆਉਂਦਾ ਉਹ ਜੀਵ ਹੈ, ਜਿਹੜਾ ਜੀਵ ਹੈ ਉਹ ਕਰਮਾਂ ਦਾ ਬਣਿਆ ਹੋਇਆ ਤੇ ਉਹ ਹੀ ਜਨਮ ਮਰਨ ਦੇ ਚੱਕਰ ਵਿੱਚ ਆਉਂਦਾ ਹੈ। ਫਿਰ ਉਹ ਗੋਬਿੰਦ ਰੂਪ ਜਾਂ ਬ੍ਰਹਮ ਰੂਪ ਕਿਵੇਂ ਹੋਏ? ਬਾਬਾ ਹੱਸ ਪਿਆ ਤੇ ਆਖਣ ਲੱਗਾ, ਸੱਜਣਾ, ਕਿਸੇ ਸ਼ਹਿਰ ਜਾ ਕੇ ਸਾਡੇ ਕਿਸੇ ਗਿਆਨੀ ਉਪਦੇਸ਼ਕ ਨਾਲ ਵਿਚਾਰਾਂ ਕਰ ਜਿਨ੍ਹਾਂ ਨੇ ਦਿਨ ਰਾਤ ਇਹ ਕੰਮ ਕਰਨਾ। ਉਹ ਭਾਈ, ਮੈਂ ਤੇ ਗਰੀਬ ਕਿਰਤੀ ਹਾਂ, ਹੁਣੇ ਜਾ ਕੇ ਪੱਠੇ ਵੱਢਣੇ ਨੇ, ਡੰਗਰਾਂ ਦੀ ਸਾਰ ਲੈਣੀ ਹੈ। ਮੁਸਾਫਰ ਆਖਣ ਲੱਗਾ, ਬਾਬਾ ਜੀ, ਮੈਨੂੰ ਦੁੱਖ ਹੈ ਕਿ ਮੈਂ ਤੁਹਾਡਾ ਵਕਤ ਲੈ ਰਿਹਾ, ਪਰ ਤੁਸੀਂ ਗੱਲਾਂ ਬੜੀਆਂ ਸਿਆਣੀਆਂ ਕਰਦੇ ਹੋ, ਜਿਸ ਕਰਕੇ ਮੇਰਾ ਜੀ ਤੁਹਾਨੂੰ ਉੱਠ ਜਾਣ ਨੂੰ ਨਹੀਂ ਕਰਨ ਦਿੰਦਾ, ਭਾਵ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਗੱਲਬਾਤ ਵਿੱਚ ਛੱਡ ਕੇ ਉੱਠ ਜਾਓ, ਸਗੋਂ ਤੁਹਾਡੀਆਂ ਸਾਦੀਆਂ ਜਿਹੀਆਂ ਗੱਲਾਂ ਮੇਰਾ ਮਨ ਵਧੇਰੇ ਵਿਸ਼ਵਾਸ ਵਿੱਚ ਲਿਆਉਂਦੀਆਂ ਨੇ, ਪੰਡਤਾਂ ਦੀਆਂ ਗੁੰਝਲਾਂ ਮੈਨੂੰ ਸਮਝ ਨਹੀਂ ਆਉਂਦੀਆਂ। ਤੁਸੀਂ ਕਿਰਪਾ ਕਰਕੇ ਮੇਰੇ ਇੱਕ ਪ੍ਰਸ਼ਨ ਦਾ ਉੱਤਰ ਦੇ ਦਿਓ। ਬਾਬਾ ਆਖਣ ਲੱਗਾ, ਵੇਖ ਭਾਈ, ਗੱਲਾਂ ਨਾਲ ਕਿਸੇ ਦੀ ਤਸੱਲੀ ਹੋਣੀ ਤੇ ਔਖੀ ਹੈ, ਪਰ ਅੱਛਾ ਜੇ ਤੂੰ ਇਸ ਵਿਸ਼ਵਾਸ ਵਿੱਚ ਹੈ ਤਾਂ ਸੁਣ ਲੈ। ਦੱਸ ਕਦੇ ਜੇਲ੍ਹ ਵਿੱਚ ਗਿਆ? ਜਵਾਬ ਮਿਲਿਆ, ਹਾਂ ਇੱਕ ਦੋ ਵਾਰ ਗਿਆ ਸਾਂ। ਬਾਬਾ ਕਹਿਣ ਲੱਗਾ, ਕਿਸੇ ਗੁਨਾਹ ਦੇ ਬਦਲੇ ਗਿਆ ਸਾਂ ਕੈਦ ਹੋ ਕੇ? ਜਵਾਬ ਮਿਲਿਆ, ਨਹੀਂ। ਬਾਬੇ ਨੇ ਪੁੱਛਿਆ, ਫਿਰ ਤੂੰ ਜੇ ਕੋਈ ਕਰਮ ਮਾੜਾ ਨਹੀਂ ਸੀ ਕੀਤਾ ਤਾਂ ਜੇਲ੍ਹ ਖਾਣੇ ਕਿਉਂ ਗਿਆ? ਕਿਉਂਕਿ ਸਾਰੇ ਸੰਸਾਰ ਦੀਆਂ ਸਰਕਾਰਾਂ ਦਾ ਇਹ ਨਿਯਮ ਹੈ, ਜਿਹੜਾ ਗਲਤੀ ਕਰੇ, ਬੁਰਾਈ ਕਰੇ, ਬੁਰੇ ਕਰਮ ਕਰੇ, ਉਹ ਜੇਲ੍ਹ ਜਾਵੇ। ਬਿਨਾਂ ਬੁਰਾ ਕਰਮ ਕਰਨ ਦੇ ਤਾਂ ਕੋਈ ਜੇਲ੍ਹ ਖਾਣੇ ਨਹੀਂ ਨਾ ਜਾ ਸਕਦਾ। ਮੁਸਾਫਰ ਨੇ ਆਖਿਆ, ਨਹੀਂ, ਮੈਂ ਤੇ ਦੇਖਣ ਵਾਸਤੇ ਅਤੇ ਉਪਦੇਸ਼ ਦੇਣ ਵਾਸਤੇ ਸਰਕਾਰ ਵੱਲੋਂ ਗਿਆ ਸਾਂ। ਬਾਬਾ ਕਹਿਣ ਲੱਗਾ, ਫਿਰ ਤੇ ਬਿਨਾਂ ਮੰਦੇ ਕਰਮ ਕਰਿਆਂ ਜਾਂ ਇਸ ਤਰ੍ਹਾਂ ਜਾਣੋ ਕਰਮਾਂ ਦੇ ਬੰਧਨ ਵਿੱਚ ਆਉਣ ਤੋਂ ਬਿਨਾਂ ਵੀ ਬੰਦਾ ਇਹੋ ਜਿਹੀ ਥਾਂ ਤੇ ਜਾ ਸਕਦਾ ਜਿੱਥੇ ਸਿਰਫ ਕਰਮਾਂ ਨਾਲ ਬੱਜ ਕੇ ਹੀ ਜਾਈਦਾ। ਮੁਸਾਫਰ ਕਹਿਣ ਲੱਗਾ, ਹਾਂ ਠੀਕ ਹੈ ਤੁਹਾਡੀ ਗੱਲ। ਬਾਬਾ ਕਹਿਣ ਲੱਗਾ, ਬਸ ਫਿਰ ਸਮਝ ਆ ਜਾਏਗੀ ਕਿ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਇਸ ਜਗਤ ਵਿੱਚ ਆਏ। ਜਿਸ ਜਗਤ ਵਿੱਚ ਜੀਵ ਕਰਮਾਂ ਨਾਲ ਬੰਨੇ ਹੋਏ ਆਉਂਦੇ ਨੇ ਤਾਂ ਕੀ ਇਹ ਨਹੀਂ ਹੋ ਸਕਦਾ ਬਈ ਕੀ ਉਹ ਤੇਰੇ ਜਾਂ ਮੇਰੇ ਵਾਂਗ ਕਿਸੇ ਕਰਮ ਦੇ ਬੱਝੇ ਹੋਏ ਨਾ ਆਉਣ? ਬਲਕਿ ਸਗੋਂ ਦੇਖਣ ਵਾਸਤੇ, ਮਤ ਦੇਣ ਵਾਸਤੇ ਜਾਂ ਕਿਤੇ ਅਕਲ ਦੇਣ ਵਾਸਤੇ, ਸਿੱਖਿਆ ਦੇਣ ਵਾਸਤੇ ਆਏ ਹੋ। ਮੁਸਾਫਰ ਥੋੜਾ ਸ਼ਰਮਾ ਕੇ ਆਖਣ ਲੱਗਾ, ਹਾਂ ਤੁਹਾਡੀ ਗੱਲ ਤੇ ਬੜੀ ਚੰਗੀ। ਬਾਬੇ ਨੇ ਆਖਿਆ, ਤੂੰ ਹੀ ਨਹੀਂ ਡਾਕਟਰ, ਪੁਲਿਸ ਦੇ ਕਰਮਚਾਰੀ ਜਾਂ ਉਪਦੇਸ਼ ਦੇਣ ਵਾਲੇ ਕਿੰਨੇ ਸਾਰੇ ਲੋਕ ਨੇ ਜਿਹੜੇ ਮੰਦੇ ਕਰਮਾਂ ਤੋਂ ਬਿਨਾਂ ਹੀ ਜੇਲ੍ਹ ਖਾਨੇ ਵਿੱਚ ਜਾਂਦੇ ਨੇ। ਉਸੇ ਤਰ੍ਹਾਂ ਸਿੱਖਾਂ ਵਾਲੇ ਦਰਵਾਜ਼ੇ ਥਾਣੀ ਲੰਘਦੇ ਨੇ, ਜਿਸ ਥਾਂ ਤੋਂ ਆਪਣੇ ਮੰਦੇ ਕਰਮਾਂ ਨਾਲ ਗੁਨਾਹ ਭੁਗਤਣ ਲਈ ਆਏ ਕੈਦੀ ਲੰਘਦੇ ਨੇ, ਉਹਨਾਂ ਥਾਵਾਂ ਤੇ ਹੀ ਫਿਰਦੇ ਨੇ ਜਿੱਥੇ ਕੈਦੀ ਸਨ, ਪਰ ਉਹਨਾਂ ਨੂੰ ਕੋਈ ਕੈਦੀ ਨਹੀਂ ਕਹਿੰਦਾ। ਭਾਈ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਕਿਤੇ ਕਰਮਾਂ ਦੇ ਕੈਦੀ ਨਹੀਂ ਸਨ, ਉਹ ਤੇ ਪੂਰਨ ਪੁਰਖ ਸਨ, ਪੂਰਨ ਰੱਬੀ ਜੋਤ, ਗੁਰ ਅਵਤਾਰ ਸਨ। ਉਹ ਤੇ ਸਾਰੀ ਦੁਨੀਆ ਨੂੰ ਸਰਦਾ ਵੇਖ ਕੇ ਤਰਸ ਖਾ ਕੇ ਸੁਮਤ ਦੇਣ ਆਏ ਸਨ। ਅਸੀਂ ਜਿਹੜਾ ਉਹਨਾਂ ਨੂੰ ਜਨਮ ਮਰਨ ਤੋਂ ਰਹਿਤ ਮੰਨਣੇ ਆ ਨਾ, ਉਸ ਦਾ ਅਰਥ ਇਹ ਹੈ, ਉਹਨਾਂ ਦੀ ਮਹਿਮਾ ਵਿੱਚ ਸਤਿਗੁਰੂ ਅਰਜਨ ਦੇਵ ਜੀ ਨੇ ਇਹ ਗੱਲ ਆਖੀ ਸੀ, ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਉਹ ਜਨਮ ਮਰਨ ਵਿੱਚ ਨਹੀਂ, ਭਾਵੇਂ ਉਹ ਇਸ ਜਗਤ ਵਿੱਚ ਆਏ, ਸਿਰਫ ਪਰ ਉਪਕਾਰ ਕਰਨ ਆਏ ਸਨ, ਅਸੀਂ ਮਰ ਰਹੇ ਸਾਂ, ਸਾਨੂੰ ਜੀਵਨ ਦਾਨ ਦੇਣਾ ਹੈ। ਉਹ ਇੱਕ ਕਿਣਕਾ ਜੀਵਨ ਰੱਬੀ ਪਿਆਰ ਵਾਲਾ ਸਾਡੇ ਅੰਦਰ ਪਾ ਕੇ ਸਾਨੂੰ ਭਗਤੀ ਵਿੱਚ ਲਾ ਕੇ ਇਸ ਤਰ੍ਹਾਂ ਵਾਹਿਗੁਰੂ ਨਾਲ ਮਿਲਾ ਦਿੰਦੇ ਨੇ। ਸੋ ਜੋ ਐਸੇ ਪਰਉਪਕਾਰੀ ਨੇ ਜੋ ਆਪ ਵਾਹਿਗੁਰੂ ਦੇ ਨੂਰ ਨਾਲ ਭਰਪੂਰ ਨੇ, ਉਹ ਕਰਮਾਂ ਵਿੱਚ ਬੱਝੇ ਹੋਏ ਨਹੀਂ, ਸਾਡੇ ਉੱਤੇ ਉਪਕਾਰ ਕਰਨ ਲਈ ਸਾਡੇ ਵਿੱਚ ਆਏ। ਤੁਸੀਂ ਉਹਨਾਂ ਨੂੰ ਕਰਮ ਵਿੱਚ ਬੰਨੇ ਹੋਏ, ਜਨਮ ਮਰਨ ਵਿੱਚ ਆਏ ਹੋਏ ਨਹੀਂ ਆਖ ਸਕਦੇ, ਸਗੋਂ ਉਹਨਾਂ ਦਾ ਪਿਆਰ, ਉਹਨਾਂ ਦਾ ਸਤਿਕਾਰ, ਉਹਨਾਂ ਦਾ ਆਦਰ, ਉਹਨਾਂ ਦੀ ਯਾਦ, ਉਹਨਾਂ ਦਾ ਧਿਆਨ ਸਾਡਾ ਕਲਿਆਣ ਕਰ ਦਿੰਦੀ ਹੈ ਤੇ ਸਾਨੂੰ ਸਗੋਂ ਵਾਹਿਗੁਰੂ ਦੇ ਦੇਸ਼ ਲੈ ਜਾਂਦੀ ਹੈ। ਅਸੀਂ ਉਹਨਾਂ ਵਿੱਚ ਰੱਬੀ ਪਿਆਰ, ਰੱਬੀ ਨੂਰ ਵੇਖ ਕੇ ਮਸਤ ਅਤੇ ਖਿਵੇ ਹੁੰਦੇ ਹਾਂ। ਤੁਸੀਂ ਲੋਕ ਸਾਨੂੰ ਮਜ਼ਾਕ ਕਿਉਂ ਕਰਦੇ ਹੋ? ਕਿਉਂ ਸਾਡੇ ਪਿਆਰ ਨੂੰ ਆਪਣੇ ਢੰਗ ਨਾਲ, ਆਪਣੇ ਐਂਗਲ ਤੋਂ ਸੋਚਦੇ ਹੋ? ਕਿਉਂ ਸਾਡੇ ਸੋਚਣ ਦੇ ਐਂਗਲ ਤੋਂ ਨਹੀਂ ਵੇਖਦੇ? ਭਾਈ ਅਸੀਂ ਤੇ ਪ੍ਰੇਮ ਦੇ ਧੁਰੇ ਤੇ ਖੜੇ ਹਾਂ, ਸਾਡਾ ਪ੍ਰੇਮ ਵਾਹਿਗੁਰੂ ਨਾਲ ਸੁਰਜੀਤ ਅਤੇ ਦਾਨਾ ਪ੍ਰੇਮ ਹੈ, ਸਾਨੂੰ ਇੱਥੋਂ ਵੇਖਿਆ ਕਰ। ਹੁਣ ਦੱਸੋ ਇਹ ਗੱਲ ਠੀਕ ਹੈ ਕਿ ਗੁਰੂ ਨਾਨਕ ਦੇਵ ਜਨਮ ਮਰਨ ਤੋਂ ਰਹਿਤ ਸਨ, ਫਿਰ ਮਾਂ ਤ੍ਰਿਪਤਾ ਦੇ ਘਰ ਵਿੱਚ ਜਨਮੇ ਵੀ ਤੇ ਜਗਤ ਵਿੱਚ ਆਏ ਵੀ ਤੇ ਸਰੀਰਕ ਤੌਰ ਤੇ ਇੱਥੋਂ ਗਏ ਵੀ? ਮੁਸਾਫਰ ਲੰਮਾ ਸਾਹ ਲੈ ਕੇ ਕਹਿਣ ਲੱਗਾ, ਬਾਬਾ ਹੁਣ ਤਾਂ ਇਹ ਗੱਲ ਮੈਨੂੰ ਵੀ ਸਮਝ ਵਿੱਚ ਆਉਂਦੀ ਹੈ। ਬਾਬੇ ਨੇ ਆਖਿਆ, ਫਿਰ ਉਹ ਮਨੁੱਖ ਵੀ ਸਨ ਤੇ ਰੱਬ ਰੂਪ ਵੀ ਸਨ, ਤੇ ਇਹ ਗੱਲ ਕਹਿਣ ਵਿੱਚ ਨਾ ਅਸੀਂ ਉਹਨਾਂ ਨੂੰ ਦੋ ਰੱਬ ਬਣਾ ਦਿੰਦੇ ਹਾਂ ਤੇ ਨਾ ਕਿਤੇ ਰੱਬ ਨੂੰ ਜੰਮਣ ਮਰਨ ਵਾਲਾ ਕਹਿੰਦੇ ਪਏ ਹਾਂ, ਤੇ ਨਾ ਹੀ ਕਿਤੇ ਅਸੀਂ ਦੁਨੀਆਂ ਨੂੰ ਬੁੱਤ ਪ੍ਰਸਤੀ ਸਿਖਾ ਰਹੇ। ਮੁਸਾਫਰ ਨੇ ਆਖਿਆ, ਹਾਂ ਮੈਨੂੰ ਸਮਝ ਆ ਗਿਆ ਕਿ ਇਹ ਗੱਲ ਠੀਕ ਹੈ, ਤੁਸੀਂ ਮੇਰੇ ਸ਼ੰਕੇ ਨਿਵਿਰਤ ਕਰ ਦਿੱਤੇ ਨੇ। ਤੁਹਾਡਾ ਰਾਹ ਉੱਚਿਆ ਚਰਨ ਵਾਲਾ, ਉਹ ਵਾਹਿਗੁਰੂ ਨਾਲ ਪਿਆਰ ਵਾਲਾ ਤੇ ਸਭ ਜੀਵਾਂ ਉੱਤੇ ਮਿਹਰ ਕਰਨ ਵਾਲਾ ਹੈ। ਜਿਸ ਦੀ ਪ੍ਰਾਪਤੀ ਲਈ ਤੁਸੀਂ ਤੁਰਦੇ ਹੋ ਤਾਂ ਰੱਬੀ ਪਿਆਰ ਦੇ ਚਾਨਣ ਵਿੱਚ, ਆਪਣੀ ਬੁੱਧੀ ਦੇ ਸੁੱਚੇ ਪ੍ਰਕਾਸ਼ ਵਿੱਚ ਤੇ ਆਪਣੇ ਮਨ ਨੂੰ ਐਸੀ ਸੁੱਚੀ ਬੁੱਧੀ ਦੇ ਮਗਰ ਲਾਉਂਦੇ ਹੋ ਤੇ ਸਰੀਰ ਤੋਂ ਸੋਹਣੇ ਅਤੇ ਸੱਚੇ ਕਰਮ ਕਰਦੇ ਹੋ।